ਇਹਨਾਂ ਵਿੱਚ ਸੋਨੇ ਦੀਆਂ ਮੋਹਰਾਂ ਰੱਖੀਆਂ ਹੋਈਆਂ ਨੇ।
ਗਿਣਤੀ ਕਾ ਰਜਤ ਪੜ ਕੇ ਮੁਕਤਾਬੋ ਪ੍ਰਵਾਲ ਕੋ ਹੇਰੇ।
ਗਿਣਤੀ ਕਿੱਥੇ ਸੀ? ਬਹੁਤ ਸਾਰੇ ਮੋਤੀ, ਸੋ ਇਸੇ ਪ੍ਰਕਾਰ ਬਹੁਤ ਸਾਰਾ ਉੱਥੇ ਚਾਂਦੀ, ਬਹੁਤ ਸਾਰਾ ਸੋਨਾ, ਕਿਤਨਾ ਕੁਛ ਹੀ ਉੱਥੇ ਦੁਕਾਨਾਂ ਵਿੱਚ ਭਰਿਆ ਪਿਆ ਹੈ।
ਮੋਹਰਨ ਦੇਖ ਆਨੰਦ ਉਦਾਰਾ, ਸਿੰਘਨ ਸੰਗ ਸੁਣਾਏ ਉਚਾਰਾ।
ਸੋ ਮੋਹਰਾਂ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ ਤੇ ਸਿੰਘਾਂ ਦੇ ਨਾਲ ਇਸ ਪ੍ਰਕਾਰ ਬਚਨ ਹੋਇਆ।
ਨਹੁਰ ਗੁਰੂ ਕੀ ਮੋਹਰ, ਸਿੰਘ ਆਵੇਗੇ ਜਬ ਲੁੱਟੇਗੇ।
ਮਹਾਰਾਜ ਕਹਿੰਦੇ ਨਹੁਰ ਗੁਰਾਂ ਕੀਆਂ ਮੋਹਰਾਂ ਹਨ, ਸਿੰਘ ਆਉਣਗੇ, ਸਮਾਂ ਪੈ ਕੇ ਖਾਲਸਾ ਆਵੇਗਾ, ਇਹ ਮੋਹਰਾਂ ਆਪਣੀਆਂ ਲੁੱਟ ਕੇ ਲੈ ਕੇ ਜਾਵੇਗਾ। ਨਹੁਰ ਸ਼ਹਿਰ ਰੁਪਈਆ ਮੋਹਰ, ਸਿੰਘ ਲੁੱਟੇਗੇ ਦੋ ਪਹਿਰ। ਇਹ ਲਿਖਿਆ ਹੋਇਆ ਜਿਹੜਾ ਤਵਾਰੀ ਖਾਲਸਾ ਵਿੱਚ, ਤੇ ਸਾਖੀ ਪੋਥੀ ਹੈ ਇੱਕ, ਉਹਦੇ ਚ ਲਿਖਿਆ ਹੋਇਆ ਨਹੁਰ ਗੁਰੂ ਕੀ ਮੋਹਰ ਲੁੱਟੇਗਾ ਖਾਲਸਾ, ਕਿਉਂ ਗੁਰਾਂ ਨੇ ਉੱਥੇ ਵਚਨ ਕਰ ਦਿੱਤਾ ਹੈ।
ਇਮਕੈ ਨਗਰ ਨਿਹਾਰੇ ਸਾਰਾ, ਹੁਣ ਆਏ ਡੇਰੇ ਜੈ ਡਾਰਾ।
ਇਸ ਪ੍ਰਕਾਰ ਸਤਿਗੁਰੂ ਜੀ ਉੱਥੋਂ ਆ ਕੇ ਵਾਪਸ ਜਿੱਥੇ ਡੇਰਾ ਆਪਣਾ ਲਾਇਆ ਹੋਇਆ ਸੀ ਉਸ ਸਥਾਨ ਤੇ ਪਹੁੰਚ ਗਏ ਨੇ।
ਨਾਮ ਥਾਨ ਕੋ ਛੀਨ ਤਲਾਈ, ਜੈ ਉਤਰੇ ਨਿਸ ਬਸਨ ਗੁਸਾਈ।
ਛੀਨ ਤਲਾਈ ਇਹਦਾ ਨਾਮ ਹੈ, ਉਹ ਜਿੱਥੇ ਸਤਿਗੁਰੂ ਮਹਾਰਾਜ ਰਹਿਣ ਵਾਸਤੇ ਉਤਰੇ ਸਨ।
ਖਾਨ ਪਾਨ ਕਰ ਸੈਨਾ ਸਾਰੀ, ਸੁਖ ਜਥਾ ਸੁਖ ਰਾਤ ਗੁਜ਼ਾਰੇ।
ਸੋ ਖਾਨ ਪਾਨ ਕਰਕੇ ਪ੍ਰਸ਼ਾਦਾ ਛਕ ਕੇ ਲੰਗਰ ਛਕ ਕੇ ਸਾਰੇ ਜਾਣੇ ਫੌਜਾਂ ਸਮੇਤ ਸਤਿਗੁਰੂ ਜੀ ਬਿਰਾਜਮਾਨ ਹੋ।
ਲੂਟਨ ਬਚਨ ਗੁਰੂ ਜੋ ਬਨਿਓ, ਹੋ ਪੂਰਨ ਪਾਹਮੇਂ ਸੁਨਿਓ।
ਲੁੱਟਣ ਦਾ ਜਿਵੇਂ ਬਚਨ ਹੋਇਆ ਕਹਿੰਦੇ ਉਹ ਪੂਰਾ ਹੋਇਆ, ਕਹਿੰਦੇ ਅਸੀਂ ਵੀ ਸੁਣਿਆ ਜਿਵੇਂ ਜਿਸ ਜਿਸ ਪ੍ਰਕਾਰ ਉਹ ਬਚਨ ਜਿਹੜਾ ਹੋਇਆ ਹੈ।
ਪਰਖੇ ਅਠਾਰਾਂ ਸੈਸਰੋ ਇਕਾਦਸ਼, ਪੰਥ ਖਾਲਸਾ ਗਮਨਿਓ ਬਰਬਤ।
ਸੰਮਤ 1811 ਦੇ ਵਿੱਚ ਇਹ ਖਾਲਸਾ ਉੱਥੇ ਗਿਆ ਸੀ ਤੇ ਬਰਬਸ ਮੱਲੋ ਮੱਲੀ ਖਾਲਸੇ ਨੇ ਉੱਥੇ ਜਾ ਕਰਕੇ ਮੋਹਰਾਂ ਲੁੱਟੀਆਂ ਸਨ।
ਚੂਰੋ ਪੁਰ ਕੀ ਸੁਨ ਬਡ ਮਾਇਆ, ਬਿੰਦ ਖਾਲਸੇ ਕੋ ਦਲ ਧਾਇਆ।
ਸੋ ਇਹ ਜਿਹੜਾ ਪਿੰਡ ਪੈਂਦਾ ਉਸ ਇਲਾਕੇ ਦੇ ਵਿੱਚ, ਉਸ ਥਾਂ ਦੇ ਉੱਤੇ ਚੂੜਪੁਰ, ਉਸ ਥਾਂ ਦੇ ਉੱਤੇ ਜਾ ਕੇ ਸਿੰਘਾਂ ਨੇ ਹੱਲਾ ਕੀਤਾ ਵੀ ਇੱਥੇ ਬਹੁਤ ਸਾਰੀ ਮਾਇਆ ਹੈ, ਇੱਥੋਂ ਲੁੱਟ ਕੇ ਲੈ ਕੇ ਜਾਓ।
ਜੇ ਨਿੱਟ ਸੁਣੀ ਸਭ ਬਾਤ, ਬਾਰੀ ਖਾਰਾ ਪੀਓ ਨਜਾਤ।
ਜਦੋਂ ਉੱਥੇ ਪਹੁੰਚੇ ਜਾ ਕਰਕੇ ਇਹ ਗੱਲ ਸੁਣੀ ਕਿ ਇੱਥੇ ਦਾ ਜਿਹੜਾ ਪਾਣੀ ਹੈ ਨਾ ਬੜਾ ਖਾਰਾ ਹੈ, ਜੇ ਕੋਈ ਪਾਣੀ ਪੀਵੇਗਾ ਤਾਂ ਉਸ ਨੂੰ ਉਸੇ ਵਕਤ ਅਤਿਸਾਰ ਲੱਗ ਜਾਂਦੇ ਹਨ।
ਜੇ ਪੀਵੇ ਲਾਗੇ ਅਤਿਸਾਰਾ, ਹੋਤ ਜਾਤ ਮਾਨੋ ਬਿਮਾਰਾ।
ਇਹ ਪਾਣੀ ਪੀਣ ਨਾਲ ਫਿਰ ਬੰਦਾ ਬਿਮਾਰ ਹੋ ਜਾਂਦਾ ਹੈ, ਹੈਜੇ ਦਾ ਸ਼ਿਕਾਰ ਹੋ ਜਾਂਦਾ ਹੈ।
ਪੁਰਕੇ ਵਹਿਰ ਅਹਿ ਜਲ ਐਸੋ, ਪੀਓ ਨਜਾਏ ਪੀਓ ਰੁਜ ਜੈਸੋ।
ਕਹਿੰਦੇ ਪੂਰੀ ਦੇ ਬਾਹਰ ਐਸਾ ਪਾਣੀ ਹੈ, ਪੀਓ ਨੀ ਜਾਂਦਾ, ਪੀਤਾ ਨੀ ਜਾਂਦਾ ਪਾਣੀ, ਤੇ ਜੋ ਕੋਈ ਪੀਵੇਗਾ ਉਹ ਬਿਮਾਰ ਹੁੰਦਾ ਹੈ।
ਸੁਣ ਕੇ ਹਟਿਓ ਖਾਲਸਾ ਬਲੀ, ਛੂਛੇ ਚਲੇ ਬਾਤ ਨੇ ਭਲੇ।
ਸੁਣ ਕੇ ਖਾਲਸਾ ਜੀ ਪਿੱਛੇ ਤਾਂ ਹਟ ਗਏ ਥੋੜੇ ਜਿਹੇ, ਉਹਨਾਂ ਜਮਾਨਿਆਂ ਦੀ ਗੱਲ ਹੈ ਜਦੋਂ ਬੀਕਾਨੇਰ ਵਾਲੇ ਪਾਸੇ ਸਿੰਘ ਰਹੇ ਸੀ, ਜਾ ਕੇ ਮੱਥੇ ਰੰਗੜ ਦਾ ਸਿਰ ਵੱਢਿਆ ਸੀ ਕਈ ਚੀਜ਼ਾਂ 1811 ਤੋਂ ਲੈ ਕੇ ਕਾਫੀ ਐਸਾ ਸਮਾਂ ਰਿਹਾ, ਤੋ ਇਹ ਉਦੋਂ ਦੀ ਗੱਲ ਹੈ ਜਦੋਂ ਜਾ ਕਰਕੇ ਸਿੰਘ ਮਾਰ ਬਕਾਰਾ ਕਰਕੇ ਲਿਆਉਂਦੇ ਸੀ, ਹੋਰ ਕੋਈ ਤਰੀਕਾ ਵੀ ਨਹੀਂ ਸੀਗਾ। ਕਹਿੰਦੇ ਹੁਣ ਆਪਾਂ ਆਏ ਤਾਂ ਹਾਂ ਪਰ ਖਾਲੀ ਨੀ ਜਾਣਾ, ਕਿਤੋਂ ਹੋਰ ਲੁੱਟ ਲੈਂਦੇ ਆ ਜਾ ਕੇ।
ਪੁਰ ਨੋਹਰ ਕੋ ਦਲ ਚਲ ਆਇਓ, ਸੰਗ ਤੁਫੰਗੇ ਜੰਗ ਮਚਾਇਓ।
ਇਹ ਫਿਰ ਖਾਲਸਾ ਸਾਰਾ ਨਹਿਰ ਵਾਲੇ ਪਾਸੇ ਨੂੰ ਸਿੰਘਾਂ ਦੀਆਂ ਫੌਜਾਂ ਆ ਗਈਆਂ, ਉਹਨਾਂ ਨੇ ਜਾ ਕਰਕੇ ਨਹਿਰ ਪਿੰਡ ਨੂੰ ਲੁੱਟਿਆ ਤੇ ਬਹੁਤ ਗੋਲੀ ਚੱਲੀ।
ਬਰੇ ਹੇਲ ਕਰ ਲੁੱਟ ਹੈ ਬਜ਼ਾਰਾ, ਲੀਨੋ ਦਰਵ ਬ੍ਰਿੰਦ ਦੀ ਨਾਰਾ।
ਬਹੁਤ ਹੱਲਾ ਕਰਕੇ ਜਿਹੜਾ ਬਾਜ਼ਾਰ ਲੁੱਟਿਆ, ਜਿਤਨੀਆਂ ਵੀ ਦਿਨਾਰ ਮੋਹਰਾਂ ਸਨ, ਜਿੰਨਾ ਚਾਂਦੀ ਦੇ ਰੁਪਈਏ ਸਨ, ਹੋਰ ਮੋਤੀ ਆਦਿਕ ਸਨ, ਸਭ ਲੈ ਗਏ।
ਤ੍ਰਿਪਤ ਹੋਏ ਤੈ ਤੇ ਚਲ ਆਏ, ਮੁੱਲ ਐਲੇ ਅਸਵਾਰ ਬਣਾਏ।
ਹੁਣ ਉਥੋਂ ਤ੍ਰਿਪਤ ਹੋ ਕੇ ਆ ਗਏ, ਬਹੁਤ ਸਾਰਾ ਧਨ ਲਿਆਂਦਾ, ਘੋੜੇ ਖਰੀਦੇ, ਇਸ ਤਰ੍ਹਾਂ ਘੋੜਿਆਂ ਦੀ ਸਵਾਰੀ ਸਿੰਘਾਂ ਨੂੰ ਕਰਵਾਈ।
ਕੇਤਕ ਪਏ ਤਵੈ ਸਿਰਦਾਰ, ਲਏ ਗ੍ਰਾਮ ਗਲ ਤੁਰਕਨ ਮਾਰ।
ਕਿੰਨੇ ਕੁ ਉਸ ਵਕਤ ਉਹਨਾਂ ਦਿਨਾਂ ਚ ਸਰਦਾਰ ਹੋਏ ਨੇ ਗੁਰਾਂ ਦੇ ਬਚਨ ਅਨੁਸਾਰ, ਤੁਰਕਾਂ ਦੇ ਕਿੰਨੇ ਪਿੰਡ ਸਿੰਘਾਂ ਨੇ ਲੁੱਟੇ ਅਤੇ ਕਬਜ਼ੇ ਵਿਚ ਕਰ ਲਏ।
ਗਯੋ ਗੁਰੂ ਕੋ ਤਬ ਸਫਲਾਇਓ, ਬਿਰਦ ਸਿੰਘਨ ਤੇ ਹਮ ਸੁਣ ਲਿਓ।
ਕਹਿੰਦੇ ਮਹਾਰਾਜ ਦਾ ਕਿਹਾ ਹੋਇਆ ਨਹਿਰ ਪਿੰਡ ਦਾ ਬਚਨ ਸਫਲਾ ਹੋਇਆ, ਕਿਉਂਕਿ ਕਵੀ ਜੀ ਦੀ ਤਾਂ ਉਮਰ ਬੜੀ ਛੋਟੀ ਜੀ ਸੀ ਉਦੋਂ, ਕਹਿੰਦੇ ਮੈਂ ਆਪਣੇ ਬਿਰਧਾਂ ਤੋਂ ਬਜ਼ੁਰਗਾਂ ਤੋਂ ਇਹ ਗੱਲ ਸੁਣੀ ਹੈ, ਮੈਂ ਇਸ ਕਰਕੇ ਇੱਥੇ ਲਿਖ ਰਿਹਾ ਹਾਂ। ਇਹ
ਛੀਨ ਤਲਾਈ ਡੇਰਾ ਪਾਏ ਸ਼੍ਰੀ ਪ੍ਰਭ ਬਸਤੈ ਰਾਤ ਬਿਤਾਏ।
ਛੀਨ ਤਲਾਈ ਗੁਰਾਂ ਨੇ ਡੇਰਾ ਪਾਇਆ ਅਤੇ ਰਾਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਉੱਥੇ ਬਸੇ ਹਨ।
ਰਾਤ ਹੋਤ ਕਰ ਸੋਚ ਸ਼ਨਾਨਾ ਛੱਡ ਕੇ ਕਾਨ ਪਰ ਕਰਿਓ ਪਿਆਨਾ।
ਹੁਣ ਜਦੋਂ ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਕਿਰਿਆ ਸਾਰੀ, ਫਿਰ ਤਿਆਰੀ ਕਰਕੇ ਕਿਟਾਨਾ ਤੋਂ ਭਾਵ ਘੋੜੇ ਉੱਤੇ ਚੜ ਚੱਲੇ ਅੱਗੇ।
ਜਾਤ ਖਾਲਸੇ ਕੋ ਦਲ ਸਾਥ ਕੋਸ ਅਸ਼ਟ ਦਸ ਪਹੁੰਚੇ ਨਾਥ।
ਖਾਲਸਾ ਸਾਰਾ ਨਾਲ ਹੀ ਜਾ ਰਿਹਾ ਹੈ। 18 ਕੋਹ ਤੇ ਨੌਰ ਤੋਂ ਅੱਗੇ ਸਤਿਗੁਰੂ ਜਾ ਕੇ ਫਿਰ ਪੜਾ ਕੀਤਾ ਹੈ।
ਨਗਰ ਭਾਦਰਾ ਉਤਰੇ ਜਾਏ ਸ਼ਮਤ ਬਹੀਰ ਪਹੁੰਚੇ ਆਏ।
ਭਾਦਰਾ ਪਿੰਡ ਜਾ ਕੇ ਉਤਰੇ, ਜਿਹੜਾ ਪਿੱਛੇ ਬਹੀਰ ਆਉਂਦਾ ਸੀ ਗੱਡਿਆਂ ਤੇ, ਹੋਰ ਜਿਹੜੇ ਨਹੀਂ ਸੀ ਚੱਲ ਸਕਦੇ, ਘੋੜਿਆਂ ਵਾਲੇ ਨਹੀਂ ਹੁੰਦੇ, ਪੈਦਲ ਹੁੰਦੇ ਨੇ, ਉਹ ਸਾਰੇ ਜਾਣੇ ਬਾਅਦ ਵਿਚ ਆ ਪਹੁੰਚੇ।
ਤ੍ਰਿਣਦਾਨਾ ਗਨ ਲੀਨ ਦੀਨ ਨਿਹਾਰੀ ਸ਼ਮ ਨਿਰਵਾਰੇ ਉਬਾਰਨ ਬਾਰੇ।
ਫਿਰ ਘੋੜਿਆਂ ਨੂੰ ਘਾਹ ਦਾਣਾ ਪਾਇਆ, ਨਿਹਾਰੀਆਂ ਪਾਈਆਂ, ਵਿਸ਼ਰਾਮ ਕੀਤਾ, ਥਕਾਵਟ ਦੂਰ ਕੀਤੀ ਹੈ।
ਲੋਕਨ ਕੋ ਕਿਤ ਬੋ ਮਿਸ਼ਟਾਨ ਸਤਿਗੁਰ ਦੀਨ ਸ਼ਮਤ ਗਨ ਜਾਨ।
ਬਹੁਤ ਸਾਰਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਲਿਆ ਕਰਕੇ ਭੇਟਾ ਵੀ ਕੀਤਾ ਲੋਕਾਂ ਨੇ, ਉਹ ਬਹੁਤ ਸਾਰਾ ਘਿਓ ਮਿੱਠਾ ਆਦਿਕ ਲਿਆਂਦਾ ਹੈ।
ਦੇਗ ਤਿਆਰ ਹੋਈ ਬਰਤਾਏ ਖਾਨ ਪਾਨ ਕਰ ਸਭ ਤ੍ਰਿਪਤਾਏ।
ਲੰਗਰ ਤਿਆਰ ਹੋਇਆ, ਕੜਾਹ ਪ੍ਰਸ਼ਾਦ ਬਹੁਤ ਸਾਰਾ ਤਿਆਰ ਹੋਇਆ, ਸਾਰਿਆਂ ਨੂੰ ਰਜਾ ਦਿੱਤਾ ਪ੍ਰਸ਼ਾਦ ਚਕਾ ਕੇ।
ਸ਼ਰਮਤ ਹੋਏ ਕਰ ਸ਼ਮ ਨਿਰਵਾਰਾ ਭਈ ਪ੍ਰਾਤ ਪੁਨ ਕੀ ਨੁਸ ਤਿਆਰਾ।
ਰਾਤ ਨੂੰ ਬਿਰਾਜਮਾਨ ਹੋ ਗਏ, ਅੰਮ੍ਰਿਤ ਵੇਲੇ ਫੇਰ ਸਾਵਧਾਨ ਹੋ ਕੇ ਆਪਣੀ ਥਕਾਵਟ ਲਾ ਕੇ ਅੱਗੇ ਚੱਲੇ ਹਨ।
ਧਰਮ ਸਿੰਘ ਯਾਰ ਧਰਮ ਸਿੰਘ ਦੋਏ ਇੱਕ ਸੇਵਾ ਤੋਂ ਪ੍ਰਸੰਨ ਹੋਏ।
ਭਾਈ ਪਰਮ ਸਿੰਘ ਅਤੇ ਭਾਈ ਧਰਮ ਸਿੰਘ, ਭਾਈ ਰੂਪੇ ਦੀ ਔਲਾਦ ਵਿਚੋਂ ਜਿਹੜੇ ਸਨ, ਇਹਨਾਂ ਦੀ ਸੇਵਾ ਦੇਖ ਕੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਬਹੁਤ ਹੀ ਪ੍ਰਸੰਨ ਹੋਏ।
ਪਹੁੰਚੇ ਭਗਤੇ ਪੂਰਵ ਜਾਏ ਨਵੋ ਮੰਚ ਨਿਤ ਲੇਤ ਬਣਾਏ।
ਇਹਨਾਂ ਦੀ ਸੇਵਾ ਕੀ ਹੈ, ਇਹ ਪਹਿਲਾਂ ਹੀ ਪਹੁੰਚ ਜਾਂਦੇ ਨੇ ਜਿੱਥੇ ਜਾਣਾ ਹੁੰਦਾ, ਜਾ ਕੇ ਉੱਥੇ ਨਵਾਂ ਮੰਜਾ ਤਿਆਰ ਕਰਦੇ ਨੇ। ਸਤਿਗੁਰੂ ਜੀ ਆਉਣ ਤੋਂ ਪਹਿਲਾਂ ਮੰਜਾ ਤਿਆਰ ਕਰਕੇ ਡਾਹ ਦਿੰਦੇ ਨੇ, ਬਸਤਰ ਵਿਛਾ ਦਿੰਦੇ ਨੇ। ਸਤਿਗੁਰੂ ਜੀ ਫਿਰ ਉਹਨਾਂ ਤੇ ਵਿਸ਼ਰਾਮ ਕਰਦੇ ਹਨ।
ਇੱਕ ਸੇਵਾ ਤੋਂ ਪ੍ਰਭ ਪ੍ਰਸੰਨ ਹੋਏ ਦੋਏ ਤੁਰੰਗ ਬਖਸ਼ੇ ਹਥਿਆਰ ਗੁਰਬਖਸ਼ਿਸ਼ ਲੀਨ ਕਰ ਧਾਰ।
ਭਾਈ ਪਰਮ ਸਿੰਘ ਅਤੇ ਭਾਈ ਧਰਮ ਸਿੰਘ ਨੂੰ ਮਹਾਰਾਜ ਜੀ ਨੇ ਬੜੇ ਸੋਹਣੇ ਦੋ ਘੋੜੇ ਬਖਸ਼ੇ, ਆਪਣੇ ਸ਼ਸਤਰ ਬਖਸ਼ੇ। ਲੋ ਭਾਈ, ਇਹ ਤੁਹਾਨੂੰ ਕਿਰਪਾ ਕਰਦੇ ਆ, ਤੁਸੀਂ ਇਹ ਹੁਣ ਇਹਦੇ ਲਾਇਕ ਹੋ ਕਿਉਂਕਿ ਤੁਸੀਂ ਸੇਵਾ ਕੀਤੀ ਹੈ ਸਾਡੀ। ਇਸ ਤਰ੍ਹਾਂ ਗੁਰਾਂ ਨੇ ਉਹਨਾਂ ਤੇ ਬਖਸ਼ਿਸ਼ ਕਰ ਦਿੱਤੀ।
ਸ਼੍ਰੀ ਪ੍ਰਭ ਆਗੇ ਪੰਥ ਪਿਆਨੇ ਜਿਸ ਦਿਨ ਸ਼ਰਮਤ ਸਾਥ ਕੋ ਜਾਨੇ।
ਮਹਾਰਾਜ ਸੱਚੇ ਪਾਤਸ਼ਾਹ ਅੱਗੇ ਚਲੇ ਗਏ ਘੋੜਿਆਂ ਤੇ ਸਵਾਰ ਹੋ ਕੇ, ਤੇ ਪਿੱਛੇ ਪਿੱਛੇ ਸਾਰਾ ਬਹੀਰ ਜਾ ਰਿਹਾ, ਜਦੋਂ ਥੱਕ ਗਏ ਜਾ ਕਰਕੇ।
ਅਲਪ ਮਜਲ ਕਰ ਉਤਰੇ ਜਾਏ ਸਤ ਕੋਸ ਪਰਗ੍ਰਾਮ ਜੋ ਆਏ।
ਸਤ ਕੋ ਦੀ ਵਿੱਥ ਤੇ ਇੱਕ ਪਿੰਡ ਆਇਆ ਜਿੱਥੇ ਜਾ ਕਰਕੇ ਸਤਿਗੁਰੂ ਜੀ ਨੇ ਸਿੰਘਾਂ ਦੇ ਸਮੇਤ ਵਿਸ਼ਰਾਮ ਕੀਤਾ।
ਨਾਮ ਸੁਹੇਵਾ ਤਿਸ ਕੋ ਜਾਨ ਉਤਰੇ ਡੇਰਾ ਸਭ ਹੋ ਆਨ।
ਸੁਹੇਵਾ ਇਹ ਪਿੰਡ ਦਾ ਨਾਮ ਹੈ, ਸੋਹਣਾ ਸਥਾਨ ਜਾਣ ਕੇ ਸਤਿਗੁਰੂ ਜੀ ਉਤਰੇ, ਪਿੱਛੇ ਬਹੀਰ ਆ ਉਤਰਿਆ।
ਪਰਮ ਸਿੰਘ ਤਵ ਲੈ ਹਥਿਆਰ ਬੰਦ ਭਲੇ ਸਿਰ ਲੀਨੇ ਤਾਰ।
ਭਾਈ ਪਰਮ ਸਿੰਘ ਨੇ ਜਿਹੜੇ ਗੁਰਾਂ ਨੇ ਹਥਿਆਰ ਬਖਸ਼ੇ ਸੀ, ਉਹਨਾਂ ਨੂੰ ਇੱਕ ਪੰਡ ਦੇ ਵਿੱਚ ਬੰਨ ਕੇ, ਕੱਪੜਾ ਬੰਨ ਕੇ ਸਿਰ ਤੇ ਰੱਖ ਕੇ ਬੜੇ ਪਿਆਰ ਨਾਲ ਆ ਰਿਹਾ ਲੈ ਕੇ। ਇਹ ਪੁਰਾਣੀ ਕੁਦਰਤੀ ਗੱਲ ਹੈ, ਭਾਈ ਰੂਪੇ ਨੇ, ਭਾਈ ਸਾਧੂ ਜੋ ਪਿਤਾ ਸੀ ਉਹਦਾ, ਉਹਨੇ ਜਾਂ ਠੰਡਾ ਪਾਣੀ ਛੇਵੇਂ ਪਾਤਸ਼ਾਹ ਨੂੰ ਪਿਆਇਆ, ਗੁਰਾਂ ਨੇ ਬਖਸ਼ਿਸ਼ ਕੀਤੀ ਆਪਣੀ ਪੋਸ਼ਾਕ, ਗੁਰਾਂ ਨੇ ਬਖਸ਼ੀ ਸ੍ਰੀ ਸਾਹਿਬ, ਇੱਕ ਢਾਲਾ ਬਖਸ਼ਿਸ਼ ਕੀਤਾ। ਉਹ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੈ ਕੇ ਇਹਨਾਂ ਨੇ ਉਹ ਪਾਏ ਨਹੀਂ ਹੈ ਬਸਤਰ, ਉਹ ਆਪਣੇ ਸਿਰ ਦੇ ਉੱਤੇ ਰੱਖ ਲਏ। ਮਹਾਰਾਜ ਕਹਿੰਦੇ ਭਾਈ ਅਸੀਂ ਤਾਂ ਤੁਹਾਨੂੰ ਪਾਉਣ ਨੂੰ ਦਿੱਤੇ ਸੀ, ਤੁਸੀਂ ਸਿਰ ਤੇ ਰੱਖ ਲਏ। ਕਹਿੰਦੇ ਨਾ ਮਹਾਰਾਜ, ਜਿਹੜੀ ਚੀਜ਼ ਸਾਡੇ ਪੂਜਣ ਵਾਲੀ ਹੈ ਉਹਨੂੰ ਸਿਰ ਤੇ ਹੀ ਰੱਖਾਂਗੇ, ਅਸੀਂ ਪਾ ਕੇ ਅਵਗਿਆ ਨਹੀਂ ਕਰਾਂਗੇ। ਮਹਾਰਾਜ ਬੜੇ ਖੁਸ਼ ਹੋਏ, ਕਿਉਂ? ਸਤਿਗੁਰੂ ਇਹ ਦੇਖਦੇ ਬੰਦੇ ਚ ਸ਼ਰਧਾ ਕਿੰਨੀ ਕੁ ਹੈ, ਇਸ ਕਰਕੇ ਹੁਣ ਵੀ ਦੇਖਣਾ ਚਾਹੀਦਾ ਸ਼ਰਧਾ ਕਿੰਨੀ ਕੁ ਰੱਖਣੀ ਚਾਹੀਦੀ ਹੈ ਰਮਾਲਿਆਂ ਪ੍ਰਤੀ ਹੋਰ ਸਾਰੇ। ਤੇ ਉਸ ਵਕਤ ਗੁਰਾਂ ਨੇ ਖੁਸ਼ ਹੋ ਕੇ ਕਿਹਾ, ਚੰਗਾ ਭਾਈ ਤੁਸੀਂ ਸਾਡੇ ਸ਼ਸਤਰ ਦਾ ਸਤਿਕਾਰ ਕੀਤਾ, ਢਾਲ ਦਾ, ਪੋਸ਼ਾਕੇ ਦਾ, ਤੁਹਾਨੂੰ ਸੋਝੀ ਹੈ। ਮਹਾਰਾਜ ਕਹਿਣ ਲੱਗੇ, ਚੰਗਾ, ਗਿੱਲੀਆਂ ਲੱਕੜਾਂ ਤੁਹਾਡੇ ਲੰਗਰ ਚ ਬਲ ਜਾ ਕਰਨਗੀਆਂ, बिलकुल ताजी टाणी तोड़ के बल जाती हूं भी उन्होंने घरे। और दूसरा बचन गुरा ने किया, चंगा तुसी जे शस्त्र ना पहनोगे कोई गल नहीं, तुहाडी जबान ही तलवार होवेगी, तुसी जिन्हों जो बचन कर दोगे ओही पूरा हो जाएगा। हुण उन्हां दी कुल विचों ही भाई परम सिंह ने गुरां दे बख्शे होए शस्त्र जिहड़े ने सोहणे वस्त्र विच बन के अपने सीस ते सजाए होए ने, पंड बन के रखी हुई है, इहो सत्कार कीता है।
कोरन को मग मैं डुर आए नैचड़ वे को चित ललचाए,
घोड़िया नू रस्ते च डोरिया फड़िया हुई डरियों दे चले आ रहे ने, भाव फड़ के उन्हां घोड़िया नू लै के तुरे आ रहे। गुरां ने तां दित्ते सी घोड़िया ते चढ़ के आयो, पर इह कहिंदे ना जी इह तां तुसीं बख्शे ने सानू, इह तां असीं सत्कार जो घोड़े संभाल के रखने सेवा करांगे, असीं उत्ते नहीं चढ़ना घोड़िया दे, शस्त्र भी संभाल के रखांगे। इह सतगुरां दी बख्शिश दा पुराणिया सिंघां विच किन्ना ज्यादे सत्कार सी, ते अज दे जिहड़े सिंघ ने उह देखो कहिंदे ने कृपान असीं बुत दी पूजा, कृपान तां लोहे दी है, इह तां कोई जान नहीं है, इस करके ए बहुत सारिया गल्लां ने जिहड़ियां पुराणियां ते नवियां हुण बदल गईयां आपस दे विच। फिर कहिंदे इह पंथ थले थले नहीं जांदा है, जे यही हाल रहा थोड़ा फिर तां खराब हो जाणा सारा ही कम, ते जे दुबारा उन्हां ही रीतियां नूं ग्रहण कर लिया, सारा सत्कार उसे ते ही कायम कर लिया, फिर सतगुरु कहिंदे तुहाडे विच चढ़दी कला हो जाएगी।
गुर बख्शिश उत्तम बो जानी राख अदायब को दो माने,
गुरां ने बख्शिश नूं उत्तम करके जानिया है, बड़ा अदब अदायब रखिया है, बहुत सत्कार दिता है।
सिखन प्रभ सो जाए बताए आए न चढ़े न पग सो आए,
सिखा ने जाके दसिया, जब महाराज ने पूछा क्यों भी वह घोड़े दिते सी परम सिंह धर्म सिंह नूं तां घोड़े ते दिखदे ही नहीं किते किथे ने, वह कहने महाराज वह तां पिछे तुरे आ रहे ने वीर दे नाल, ਉਹ ਘੋੜਿਆਂ ਤੇ ਚੜੇ ਨਹੀਂ ਹੈ।
ਸ਼ਸਤਰ ਸਕਲ ਸਿਰ ਪਰ ਧਰ ਆਨੇ ਉਲਟੋ ਖੇਦ ਚਲਨ ਮੋ ਜਾਨੇ,
ਉਹ ਤਾਂ ਮਹਾਰਾਜ ਤੁਹਾਡੇ ਬਖਸ਼ੇ ਸਾਰੇ ਸ਼ਸਤਰਾਂ ਦੀ ਪੰਡ ਬੰਨ ਕੇ ਸਿਰ ਤੇ ਰੱਖੀ ਆ ਰਹੇ ਨੇ, ਉਲਟਾ ਤੁਰਨ ਵਿੱਚ ਔਖਿਆਈ ਹੋਈ ਪਈ ਆ ਉਹਨਾਂ ਨੂੰ, ਤਾਂ ਉਹ ਕਹਿੰਦੇ ਮਹਾਰਾਜ ਦੇ ਬਖਸ਼ੇ ਸ਼ਸਤਰ ਨੇ।
ਸੁਣ ਸਤਗੁਰ ਨਿਜ ਨਿਤ ਹਕਾਰੇ ਬੂਝੇ ਇਹ ਕਿਆ ਕੀ ਨਸਕਾਰੇ,
ਮਹਾਰਾਜ ਨੇ ਆਪਣੇ ਕੋਲ ਬੁਲਾਇਆ ਦੋਨਾਂ ਨੂੰ, ਕਹਿੰਦੇ ਭਾਈ ਇਹ ਤੁਸੀਂ ਕੀ ਕੰਮ ਕੀਤਾ, ਅਸੀਂ ਤਾਂ ਸੁਖ ਵਾਸਤੇ ਦਿੱਤੇ ਆ ਤੁਹਾਨੂੰ,
ਹੈ ਨਾ ਚੜੇ ਨਾ ਸ਼ਸਤਰ ਸਜਾਏ ਸਿਰ ਧਰ ਕਰ ਮੈਂ ਗਏ ਕਰ ਲਿਆਏ।
ਮਹਾਰਾਜ ਕਹਿੰਦੇ ਨਾ ਘੋੜੇ ਦੇ ਚੜੇ ਨਾ ਸ਼ਸਤਰ ਸਜਾਏ, ਆ ਸਿਰ ਤੇ ਸ਼ਸਤਰ ਧਰੇ ਹੋਏ ਨੇ, ਘੋੜਿਆਂ ਦੀਆਂ ਵਾਂਗਾਂ ਜੀਆਂ ਫੜੀਆਂ ਹੋਈਆਂ ਨੇ, ਇਹ ਕੀ ਕਾਰਨ ਹੋ ਗਿਆ ਤੁਹਾਨੂੰ, ਜਿਸ ਕੰਮ ਲਈ ਘੋੜੇ ਬਖਸ਼ੇ ਉਹ ਕੰਮ ਕਰੋ।
ਖੇਦ ਚਲਨ ਕੋ ਜਾਨ ਸੁਦੀਨੇ ਸੋ ਤੁਮ ਨਹੀਂ ਨਿਵਾਰਨ ਕੀਨੇ,
ਮਹਾਰਾਜ ਕਹਿੰਦੇ ਅਸੀਂ ਤਾਂ ਘੋੜੇ ਬਖਸ਼ੇ ਸੀ ਤੁਹਾਨੂੰ, ਕਿਉਂਕਿ ਬੰਦੇ ਨੂੰ ਚੱਲਣ ਵਿੱਚ ਔਖਿਆਈ ਹੁੰਦੀ ਹੈ, ਚਲੋ ਤੁਸੀਂ ਪੁਰਾਤਨ ਸਿੰਘ ਹੋ ਗੁਰੂ ਘਰ ਦੇ ਨਾਲ ਜੁੜੇ ਹੋਏ ਹੋ, ਅਸੀਂ ਤਾਂ ਬਈ ਤੁਹਾਡਾ ਸਤਿਕਾਰ ਕੀਤਾ ਹੈ।
ਇਹ ਕਾਰਨ ਕਿਆ ਦਿਓ ਬਤਾਏ ਹੱਥ ਜੋੜ ਤਿੰਨ ਦੋਨ ਸੁਣਾਏ,
ਮਹਾਰਾਜ ਕਹਿੰਦੇ ਕਾਰਨ ਦੱਸੋ ਮੈਨੂੰ, ਕਿਉਂ ਨੀ ਚੜੇ ਘੋੜਿਆਂ ਤੇ ਤੁਸੀਂ, ਕਿਉਂ ਨੀ ਸ਼ਸਤਰ ਸਜਾਏ, ਤਾਂ ਉਸ ਵਕਤ ਦੋਵਾਂ ਨੇ ਹੱਥ ਜੋੜ ਕੇ ਬਚਨ ਕਿਹਾ।
ਰਾਵਰ ਕੀ ਬਖਸ਼ਿਸ਼ ਕੋ ਅਦਬ,
ਮਹਾਰਾਜ ਤੁਹਾਡੀ ਜਿਹੜੀ ਬਖਸ਼ਿਸ਼ ਹੈ ਅਸੀਂ ਬਖਸ਼ਿਸ਼ ਮੰਨਦੇ ਹਾਂ, ਅਸੀਂ ਇਹ ਨਹੀਂ ਮੰਨਦੇ ਸਾਨੂੰ ਤੁਸੀਂ ਘੋੜਾ ਦਿੱਤਾ ਹੈ, ਸਾਨੂੰ ਸ਼ਸਤਰ ਦਿੱਤੇ ਨੇ, ਅਸੀਂ ਤਾਂ ਤੁਹਾਡੀ ਬਖਸ਼ੀ ਹੋਈ ਚੀਜ਼ ਦਾ ਬਹੁਤ ਭਾਰੀ ਅਦਬ ਕਰਦੇ ਹਾਂ।
ਜੇ ਨਾ ਕਰੇ ਹਮ ਕੋ ਬਦ ਗਜ਼ਬ,
ਫਿਰ ਤਾਂ ਬੜੇ ਗਜ਼ਬ ਵਾਲੀ ਗੱਲ ਹੋ ਜਾਏ ਜੇ ਸਿੱਖ ਗੁਰੂ ਸਾਹਿਬ ਦੇ ਬਖਸ਼ੇ ਹੋਏ ਸ਼ਸਤਰਾਂ ਦਾ ਸਤਿਕਾਰ ਨਾ ਕਰੇ, ਘੋੜਿਆਂ ਦਾ ਸਤਿਕਾਰ ਨਾ ਕਰੇ, ਗੁਰੂ ਕੀ ਕਿਸੇ ਵੀ ਚੀਜ਼ ਦਾ ਸਤਿਕਾਰ ਨਾ ਕਰੇ। ਕੋਈ ਵੀ ਚੀਜ਼ ਪੈਰ ਲਾਉਣ ਯੋਗ ਨਹੀਂ ਹੈ, ਸਾਰੀਆਂ ਚੀਜ਼ਾਂ ਸਿਰ ਤੇ ਰੱਖਣ ਵਾਲੀਆਂ ਹੁੰਦੀਆਂ ਨੇ। ਉਹ ਜਿੰਨਾ ਆਪਾਂ ਸ਼ਰਧਾ ਕਰ ਲਵਾਂਗੇ, ਇੱਥੇ ਤਾਂ ਸ਼ਰਧਾ ਦੀ ਸਾਰੀ ਗੱਲ ਹੈ, ਜਿੰਨੀ ਸ਼ਰਧਾ ਕੀਤੀ ਜਿੰਨਾ ਪਿਆਰ ਕੀਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਵਨਾ ਨੂੰ ਦੇਖਦੇ ਹੋਏ ਕਿਰਪਾ ਕਰਦੇ ਨੇ।
ਪੂਜਨੀ ਹਮ ਤਿਨ ਕੋ ਜਾਨੇ ਮਸਤਕ ਟੇਕੇ ਤੁਮ ਸਨਮਾਨੇ,
ਅਸੀਂ ਤਾਂ ਮਹਾਰਾਜ ਘੋੜੇ ਵੀ ਪੂਜਨੀਏ ਸਮਝਦੇ ਹਾਂ, ਸ਼ਸਤਰ ਵੀ ਪੂਜਨੀਏ ਸਮਝਦੇ ਹਾਂ, ਪੂਜਨੀਕ ਨੇ ਸਾਡੇ, ਅਸੀਂ ਤਾਂ ਉਹਨਾਂ ਨੂੰ ਮੱਥਾ ਟੇਕਦੇ ਹਾਂ, ਅਸੀਂ ਤਾਂ ਤੁਹਾਡੇ ਸ਼ਸਤਰਾਂ ਨੂੰ ਵੀ ਤੁਹਾਡੇ ਵਾਂਗ ਹੀ ਮੰਨਦੇ ਹਾਂ, ਤੁਹਾਡੇ ਘੋੜਿਆਂ ਨੂੰ ਵੀ, ਗੁਰਾਂ ਨੇ ਸਾਨੂੰ ਘੋੜੇ ਬਖਸ਼ੇ ਨੇ, ਗੁਰਾਂ ਨੇ ਸਾਨੂੰ ਇਹ ਸ਼ਸਤਰ ਬਖਸ਼ੇ ਨੇ, ਜਿਵੇਂ ਰਾਏ ਇਕੱਲੇ ਨੂੰ ਬਖਸ਼ੀ ਸ੍ਰੀ ਸਾਹਿਬ, ਇਉਂ ਗੁਰੂ ਸਾਹਿਬ ਜੀ ਨੂੰ ਬਖਸ਼ਿਸ਼ ਕਰ ਦੇਣ, ਸਤਿਗੁਰੂ ਕਹਿੰਦੇ ਇੰਨਾ ਹੀ ਸਤਿਕਾਰ ਹੋਣਾ ਚਾਹੀਦਾ।
ਸੁਣ ਪ੍ਰਸੰਨ ਹੈ ਗੁਰੂ ਚਾਰਾ ਤੁਮਰੀ ਜੇਵਾ ਹੀ ਖਗ ਧਾਰਾ,
ਹੁਣ ਛੇਵੇਂ ਪਾਤਸ਼ਾਹ ਵਚਨ ਫੇਰ ਕਰ ਦਿੱਤਾ ਦਸਵੇਂ ਰੂਪ ਦੇ ਵਿੱਚ ਆ ਕੇ, ਕਹਿੰਦੇ ਚੰਗਾ ਭਾਈ ਤੁਸੀਂ ਸ਼ਸਤਰਾਂ ਦਾ ਸਤਿਕਾਰ ਕੀਤਾ ਤੁਹਾਡੀ ਜ਼ਬਾਨ ਹੀ ਸ੍ਰੀ ਸਾਹਿਬ ਹੋਵੇਗੀ ਜਿੱਧਰ ਨੂੰ ਬਚਨ ਕਰ ਦਿਓਗੇ ਉਹੀ ਹੋ ਜਾਇਆ ਕਰੇਗਾ ਜਿਸ ਤਰ੍ਹਾਂ ਕਹਿ ਦੇਗੇ ਉਸੇ ਤਰ੍ਹਾਂ ਹੀ ਹੋ ਜਾਵੇਗਾ
ਜੇਠਾ ਨਿਕਸੈ ਬਾਤ ਤੁਹਾਰਾ ਆਯੁਧ ਤੇ ਤੁਰਨ ਕਰ ਪਾਰਾ
ਮਹਾਰਾਜ ਕਹਿੰਦੇ ਜਿੱਥੇ ਤੁਹਾਡਾ ਬਚਨ ਹੋ ਗਿਆ ਸ਼ਸਤਰ ਤਾਂ ਹਲੇ ਠਹਿਰ ਕੇ ਮਾਰਦਾ ਬੰਦੇ ਨੂੰ ਨਾ ਤੁਹਾਡਾ ਬਚਨ ਪਹਿਲਾਂ ਹੀ ਮਾਰ ਦਿਆ ਕਰੇਗਾ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ ਲਾਗਤ ਹੀ ਭੋਇੰ ਗਿਰ ਪਰਾ ਪਰਾ ਕਰੇਜੇ ਛੇਕ ਤੇਰੇ ਕਹਿੰਦੇ ਕਬੀਰ ਚੋਟ ਸਹੇਲੀ ਸੇਲ ਕੀ ਲਾਗਤ ਲੇ ਉਸਾਸ ਕਹਿੰਦੇ ਵਰਛਾ ਮਾਰੀਏ ਕਿਸੇ ਦੇ ਪੇਟ ਵਿਚ ਦੋ ਸਾਹ ਲੈਂਦਾ ਦਸ ਸਾਹ ਲੈਂਦਾ ਤਾਂ ਮਰਦਾ ਚੋਟ ਸਹਾਰਾ ਸ਼ਬਦ ਕੀ ਤਾਸ ਗੁਰੂ ਮੈਂ ਦਾਸ ਜੇ ਗੁਰਾਂ ਦੇ ਬਚਨਾਂ ਨੂੰ ਕਿਤੇ ਸੁਣ ਲਵੇ ਕੋਈ ਉਹ ਹਿਰਦੇ ਚ ਚੋਟ ਕਰ ਜਾਣ ਅਗਲਾ ਸਵਾਸ ਨਹੀਂ ਆਉਂਦਾ ਬਸ ਉਸੇ ਤਾਈ ਗੁਰਾਂ ਨੇ ਬਚਨ ਕਰ ਦਿੱਤਾ ਕਿ ਜੇ ਤੁਸੀਂ ਸ਼ਸਤਰ ਮਾਰੋਗੇ ਤਾਂ ਉਹ ਬੰਦਾ ਭਾਵੇਂ ਛੇਤੀ ਨਾ ਮਰੇ ਪਰ ਜੇ ਤੁਸੀਂ ਕਿਸੇ ਨੂੰ ਇਹ ਕਹਿਤਾ ਮਰ ਜਾਓ ਉਹ ਉੱਥੇ ਹੀ ਮਰ ਜਾਏਗਾ ਉਸੇ ਵਕਤ ਹੀ ਖਤਮ ਹੋ ਜਾਇਆ
ਕਰੇਗਾ
ਸਤਿਗੁਰੂ ਨੇ ਬੜੇ ਸਨਮਾਨ ਦੇ ਨਾਲ ਨੇੜੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਨੇ ਕੋਲ ਬਿਠਾ ਲਿਆ ਇਹ ਵੀ ਤਾਂ ਸਿੰਘ ਹੀ ਨੇ ਉਹ ਡੱਲੇ ਹੁਣੀ ਵੀ ਸਿੰਘ ਹੀ ਸੀ ਦੇਖ ਲੋ ਪਰ ਮੁੱਢ ਕਦੀਮੀ ਜਿਹੜੀ ਬਖਸ਼ਿਸ਼ ਹੋਈ ਆ ਛੇਵੇਂ ਪਾਤਸ਼ਾਹ ਦੀ ਭਾਈ ਰੂਪੇ ਕੇ ਪਰਿਵਾਰ ਦੇ ਉੱਤੇ ਉਹ ਵੀ ਤਾਂ ਬਖਸ਼ਿਸ਼ ਹੈ ਇਹਨਾਂ ਨੇ ਪੂਰਨ ਕਿਰਪਾ ਗੁਰਾਂ ਤੋਂ ਲੈ ਹੀ ਜਾਣੀ ਹੈ
ਕਹਾ ਜਾਂਦੇ ਸਨਮੁਖ ਖਰਿਓ ਜਿਸ ਮੈਂ ਚੱਲਦਾ ਇੱਕ ਲਗ ਪਰਿਓ
ਉੱਥੇ ਸਾਹਮਣੇ ਇੱਕ ਜੰਡ ਦਾ ਬੂਟਾ ਖੜਾ ਸੀ ਦਰਖਤ ਜਾ ਉਹਦੇ ਵਿੱਚ ਇੱਕ ਛੋਟਾ ਜਿਹਾ ਪਿੱਪਲ ਉੱਗਿਆ ਹੋਇਆ ਸੀ
ਅਬ ਲੋਕ ਪ੍ਰਭ ਬਾਤ ਬਖਾਨਾ ਇਹ ਜਬ ਚੱਲਦਾ ਲਵਦਾ ਮਹਾਨਾ
ਉਹਨੂੰ ਦੇਖ ਕੇ ਗੁਰਾਂ ਨੇ ਬਚਨ ਕਿਹਾ ਕਹਿੰਦੇ ਜਦੋਂ ਇਹ ਜਿਹੜਾ ਹੈ ਨਾ ਬੂਟਾ ਚੱਲ ਦਲ ਤੋਂ ਭਾਵ ਪਿੱਪਲ ਦਾ ਬੂਟਾ ਜਦੋਂ ਇਸ ਜੰਡ ਦੇ ਵਿੱਚ ਜਿਹੜਾ ਉੱਗਿਆ ਹੋਇਆ ਹੈ ਕਿਉਂਕਿ ਕਈ ਵਾਰ ਜਾਨਵਰ ਖਾ ਕੇ ਨਾ ਸੋ ਪਿੱਪਲ ਦੇ ਇਹ ਜਿਹੜੇ ਗੋਲਾਂ ਜਿਹੀਆਂ ਹੁੰਦੀਆਂ ਨੇ ਖਾ ਕਰਕੇ ਜਾਂ ਛੋਟੇ ਛੋਟੇ ਹੋਰ ਵੀ ਇਹਨੂੰ ਲੱਗਦੇ ਨੇ ਬੀਜ ਜੇ ਉਹ ਖਾ ਕੇ ਕਈ ਵਾਰੀ ਆਪਣੀ ਚੁੰਝ ਸਾਫ਼ ਕਰ ਜਾਂਦੇ ਨੇ ਉਹ ਚੁੰਝ ਨਾਲ ਕਿਤੇ ਉੱਥੇ ਡਿੱਗਿਆ ਹੋਇਆ ਦਾਣਾ ਉੱਗ ਗਿਆ ਉਹਦਾ ਪਿੱਪਲ ਦਾ ਬੂਟਾ ਉੱਗ ਗਿਆ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਜਦੋਂ ਇਹ ਪਿੱਪਲ ਦਾ ਬੂਟਾ ਬਹੁਤ ਵੱਡਾ ਹੋ ਗਿਆ ਦਰਖਤ ਪੂਰਾ ਬਣ ਗਿਆ ਜੰਡ ਨੂੰ ਦਬਾ ਲਵੇਗਾ
ਤਰੈ ਜੰਡ ਕੋ ਲੇ ਦਬਾਏ ਸਭ ਦਿਸ਼ ਤੇ ਉੱਪਰ ਲੇ ਛਾਏ
ਜਦੋਂ ਇਹ ਸਾਰਾ ਜੰਡ ਥੱਲੇ ਦਬਾ ਲਿਆ ਚਾਰੇ ਪਾਸੇ ਇਹ ਪਿੱਪਲ ਹੀ ਪਿੱਪਲ ਦਿਖਣ ਲੱਗ ਪਿਆ
ਤਬੈ ਖਾਲਸਾ ਵਧੈ ਹਮਾਰਾ ਗੁਡਲੀ ਚਲੈ ਤੁਰਕ ਕੋ ਮਾਰਾ
ਤਦੋਂ ਸਾਡਾ ਖਾਲਸਾ ਵਧੇਗਾ ਹੁਣ ਤਾਂ ਜਨਮ ਹੀ ਲਿਆ ਨਾ ਇਹਨੇ ਫਿਰ ਖਾਲਸਾ ਗੁਡਲੀ ਤੋਂ ਭਾਵ ਗੋਡਿਆਂ ਭਾਰ ਜਿਵੇਂ ਬੱਚਾ ਰਿੜਦਾ ਉਦੋਂ ਨੂੰ ਸਾਡਾ ਖਾਲਸਾ ਇੰਨਾ ਕੁ ਤਾਂ ਹੋ ਹੀ ਜਾਏਗਾ ਅਤੇ ਤੁਰਕਾਂ ਨੂੰ ਮਾਰੇਗਾ ਸਾਡਾ ਖਾਲਸਾ
ਸੁਨਤ ਖਾਲਸੇ ਟੇਕਿਓ ਮੱਥਾ ਧੰਨ ਧੰਨ ਤੁਮ ਸ੍ਰੀ ਗੁਰੂ ਨਾਥਾ
ਸੁਣ ਕੇ ਖਾਲਸੇ ਨੇ ਮੱਥਾ ਟੇਕਿਆ ਹੇ ਮੇਰੇ ਮਾਲਕ ਹੇ ਪ੍ਰਤਪਾਲਕ ਜੀ ਤੁਸੀਂ ਧੰਨ ਹੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਕਿੰਨੇ ਸੋਹਣੇ ਖਾਲਸੇ ਲਈ ਬਚਨ ਕਰਦੇ ਹੋ ਆਪਣੇ ਖਾਲਸੇ ਨੂੰ ਕਿੰਨਾ ਪਿਆਰ ਕਰਦੇ ਹੋ ਜਿੱਥੇ ਕਿੱਥੇ ਖਾਲਸੇ ਤੇ ਬਖਸ਼ਿਸ਼ ਕਰਦੇ ਹੋ ਹਰ ਤਰ੍ਹਾਂ ਦੀ ਸਾਖੀ ਸੁਣੀ ਆਪਾਂ ਨੇ ਸਾਖੀਆਂ ਸਾਰੀਆਂ ਸੁਣੀਆਂ ਕੱਲ ਨੂੰ ਵੀ ਸੁਣਾਂਗੇ ਭਾਈ ਡੱਲੇ ਹੁਣਾਂ ਨੇ ਕਿੰਨਾ ਕੁਛ ਕੀਤਾ ਮਾੜਾ ਕੀਤਾ ਪਰ ਉਹ ਕਰਮਾਂ ਦੀ ਵੀ ਗੱਲ ਹੈ ਪਰ ਜਿਨ੍ਹਾਂ ਨੇ ਸੇਵਾ ਕੀਤੀ ਆ ਉਹਨਾਂ ਤੇ ਕਿੰਨੀ ਕਿਰਪਾ ਹਲੇ ਅੱਧੀ ਕੁ ਕਿਰਪਾ ਲਈ ਹੈ ਇਹਨਾਂ ਨੇ ਪਰਮ ਸਿੰਘ ਧਰਮ ਸਿੰਘ ਹੁਣ ਕੱਲ ਨੂੰ ਹੋਰ ਕਿਰਪਾ ਲੈ ਲੈਣਗੇ ਪਰ ਉਹ ਜਿਹੜੇ ਖਾਲੀ ਰਹਿ ਗਏ ਸੋ ਖਾਲੀ ਰਹਿ ਗਏ ਉਹਨਾਂ ਦੀ ਹਾਲਤ ਕਿੰਨੀ ਕੁ ਬੁਰੀ ਹੋਵੇਗੀ ਡੱਲੇ ਹੁਣਾਂ ਦੀ ਭਾਈ ਰਾਮੇ ਹੁਣਾਂ ਦੀ ਉਹ ਤਾਂ ਆਪਾਂ ਕੱਲ ਨੂੰ ਹੀ ਸੁਣਾਂਗੇ ਵੀ ਕਿੰਨੀ ਮਾੜੀ ਹਾਲਤ ਹੋਵੇਗੀ ਜੇ ਕੋਈ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੇ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚੜ੍ਹਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵੀ ਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਗੁਰਾਂ ਦੇ ਬਚਨਾ ਕਰਕੇ ਸਾਰੇ ਉਲਟ ਜਾਣਗੇ ਕੱਲ ਨੂੰ ਸ਼ਰਵਣ ਕਰਾਂਗੇ ਸੋ ਮਹਾਰਾਜ ਅੱਗੇ ਅਰਦਾਸ ਕਰੀਏ ਮਹਾਰਾਜ ਸਾਨੂੰ ਵੀ ਭਾਈ ਪਰਮ ਸਿੰਘ ਧਰਮ ਸਿੰਘ ਵਾਲਾ ਜੀਵਨ ਬਖਸ਼ੋ ਸਾਨੂੰ ਕਿਰਪਾ ਕਰੋ ਸਾਡੇ ਤੇ ਮਿਹਰ ਕਰੋ ਆਓ ਜੇ ਉਹ ਜਿਹੇ ਜੀਵਨ ਪ੍ਰਾਪਤ ਕਰਨੇ ਨੇ ਤਾਂ ਉਹ ਨਾਮ ਦੇ ਵਿੱਚੋਂ ਹੀ ਪ੍ਰਗਟ ਹੋਣਾ ਸਾਰਾ ਕੁਛ ਨਾਮ ਦੀਆਂ ਹੀ ਬਖਸ਼ਿਸ਼ਾਂ ਹੋਣਗੀਆਂ ਵਾਹਿਗੁਰੂ